गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक रचना है, अंतरराष्ट्रीयता ते सिख। आओ उस दा अगला हिस्सा सरवण करन दी कोशिश करिए जी। लड़ी नू जोड़न लई पिछलियां एक दो पंक्तियां दोबारा पढ़न दी कोशिश करांगे। जिसने भी गुरु दे अंदरों दर्शन पा लए, उसने ये कहा कि वह मनुख तो छुट और कुछ नहीं। मुसलमान हिंदू ईसाई दे सिर ते इको ही आकाश है, सब लई इको हवा वगदी है, हरेक लई इको पानी चलता है। जदों दरिया नू अजिहा कोई लेबल नहीं लगा तो साढ़े अपने आप नू हिंदू मुसलमान सिख ईसाई नाम देना पूर्ण अग्ञानता अते कई होर भी हैं जो सानू जोड़न दी बजाय निखेड़दे हैं। सानू पैगंबरां पास जाण अते ए कहण कि असी तुहाडे पैरोकार हाँ, असी उन्हां दी प्रतिभा दी हेठी कराउंदे हाँ। वो प्रतिभा जो मनुखी भेड़ियां नू लेलिया वांग एक आजड़ी दी पनाह विच लियावण ते ही खत्म हो गई सी। जदों गुरु साहिब कहिंदे हन मनुख इक ही है तां साडे लई ये पछाण करनी कि ये हिंदू मुसलमान ईसाई जां कोई होर है, कुफर है। सिखां दे समें होया भाई वीर सिंह गुरु दे हो चुके बंदियां दी एक मिसाल है। वो एक किले विच रहिंदा सी, वो गुरु दा सी, भावें वह वैरागी सी पर किले विच वह बादशाहां वांग रहिंदा सी। गुरु नूं दित्ती रूह दी अजेही लोड़ ही हुंदी है। उस पास कीर्तन वाले रागी सन क्योंकि वह उन्हां नूं कीर्तन करदे समय पारदर्शी हुंदा वेखणा पसंद करदे सन अते बेखुदी विच उसदे नेत्रां विचों गल्लां ते किरदियां अथरुआं नूं वेखणा लोचदे सन जिवें कि सुपने विच कोई पंगूड़े पिया बच्चा रो रिहा होवे। उह कहिंदे सन कि उह उन्हां नालों वधेरे रोशन है, इसलिए वह उस अगे कीर्तन करते सन अते उसनू अपना शहजादा मनते सन अते वह किला गुरु साहब के हरमंदर के रूप का धारणी एक मंदिर सी। लोकां अते शहजादियां तो जो उन्हां दी अवामी हुकूमत की विरोधता करते सन बदले की भावना नाल पागल होए सिख सैनिकां दे इजड़ ने बाबा वीर सिंह दे किले नू घेरा पा लिया। जां तां फलां फलां सिख शहजादे नू जिसने किले विच पनाह लई है साडे हवाले कर दिओ जां असी किला उड़ा देंगे, अल्टीमेटम दिता गया। मेरा किला नहीं, ये गुरु नानक दा मंदर है, शहजादे ने गुरु पास पनाह लई है, मेरी कोई वकात नहीं, ठीक है उड़ाण दिओ। पागल सेना ने फायर करना शुरू किया। रागी सिंह आओ अते हुण साडियां लावां पढ़ो, बिरद संत ने कहा, जिसनू संसार दा धर्म इतिहास नहीं जानदा क्योंकि गुरु दे बंदे अपने बारे कोई ऐलान नहीं करदे। उस दे प्यार दी विस्मादी चुप नू प्यार दे उस विच जीउंदे अते मर जांदे हन। मेरा धर्म निभ जाए मैं रुख वांग हाँ जो जिथे भी होवे छां देंदा है। उन्हां गुरबाणी दा कीर्तन आरंभ कीता। गोले डिगे फसील ढठी मुंडेर टुटी अते एक गोला कीर्तन स्थान ते डिगा अते बाबा गया। पर अजिहा होण तों पहलां किले अंदरले जवानां ने फायर दा उत्तर देण दी आग्या मंगी क्योंकि उन्हां पास हर किस्म का असला बारूद सी। नहीं, बाबा साहिब ने कहा, वो भरा हन, दुश्मन नहीं, असी जानते हाँ वो हन। इस ज्ञान का ही सारा फर्क है। ये अंतर ही मौत सी। जिन्हां दे मन विच गुरु साहिबां दे भाईचारे दे आदर्श की कदर है मौत नूं तरजीह देंदे हन। गुरु वाले लई तां जानदार वस्तु मनुख नालों किते घटिया नाल नफरत करनी अन्याय है। एक विश्वासी सिख दा कट्टड़ पुणे वाला विचार नहीं कि भाईचारे दा ए आदर्श गुरु नाल आरंभ होंदा है। ਅੰਤਰਰਾਸ਼ਟਰਵਾਦੀ ਸੰਸਾਰ ਦੇ ਵਰਤਮਾਨ ਯੁੱਗ ਤੇ ਇਸ ਮਹਾਨ ਰੁਝਾਨ ਦੀਆਂ ਜੜ੍ਹਾਂ ਗੁਰੂ ਦੇ ਆਦਰਸ਼ਾਂ ਵਿੱਚ ਹਨ। ਇਹ ਆਦਰਸ਼ ਤੁਹਾਨੂੰ ਸ਼ਰਮਸਾਰ ਕਰਦੇ ਹਨ। ਤੁਹਾਡਾ ਆਪਸ ਵਿੱਚ ਸੱਚਾ ਸੁੱਚਾ ਪਿਆਰ ਨਹੀਂ। ਤੁਸਾਂ ਅਜੇ ਪਿਆਰ ਵਿੱਚੋਂ ਖੁਦਗਰਜ਼ੀ ਨਹੀਂ ਕੱਢੀ ਅਤੇ ਪੂਰੀ ਤਰ੍ਹਾਂ ਪਿਆਰ ਦੇ ਨਹੀਂ ਹੋਏ। ਇਸ ਛੋਟੇ ਜਿਹੇ ਵਾਕ ਦੇ ਸਾਹਮਣੇ ਤੁਹਾਡੇ ਆਪਣੇ ਆਪ ਨੂੰ ਉਸਦਾ ਕਹਿਣਾ ਥੋਥੀਆਂ ਗੱਲਾਂ ਹੀ ਹਨ। ਪਰ ਸਾਨੂੰ ਆਪਣੇ ਆਪ ਸਿਰ ਸ਼ਰਮ ਨਾਲ ਝੁਕਾ ਲੈਣਾ ਚਾਹੀਦਾ ਹੈ ਅਤੇ ਦੋਸ਼ੀਆਂ ਵਾਂਗ ਖੜ੍ਹੇ ਹੋਣਾ ਚਾਹੀਦਾ ਹੈ। ਜੇ ਅਸਾਂ ਅਜੇ ਤੱਕ ਪਿਆਰ ਨੂੰ ਮਨੁੱਖ ਜੀਵਨ ਦਾ ਇੱਕੋ ਇੱਕ ਤੱਤਵ ਨਹੀਂ ਮੰਨਿਆ, ਮੈਨੂੰ ਤੁਹਾਡੀਆਂ ਕਰਨੀਆਂ ਤੁਹਾਨੂੰ ਚੇਤੇ ਕਰਾਉਣ ਦੀ ਲੋੜ ਨਹੀਂ। ਮੈਂ ਤਾਂ ਤੁਹਾਨੂੰ ਵਿਖਾ ਰਿਹਾ ਹਾਂ ਕਿ ਕਿਵੇਂ ਵਰਤਮਾਨ ਸੰਸਾਰ ਵਿੱਚ ਗੁਰੂ ਦਾ ਵਿਚਾਰ ਸਰਦੀਆਂ ਦੇ ਬਦਲਾਂ ਦੀ ਕਾਲੀ ਚਾਦਰ ਵਿੱਚੋਂ ਪਉ ਫੁਟਾਲੇ ਸਮੇਂ ਸੋਨੇ ਦੀ ਲਕੀਰ ਵਰਗੇ ਘੇਰੇ ਵਾਲਾ ਸੂਰਜ ਸਹਿਜੇ ਹੀ ਰੋਸ਼ਨ ਹੋ ਕੇ ਹੌਲੀ ਹੌਲੀ ਉਦੇ ਹੋ ਰਿਹਾ ਹੈ। ਅਸੀਂ ਅਜੇ ਉਸਦੇ ਆਦਰਸ਼ਾਂ ਨੂੰ ਨਹੀਂ ਪਹੁੰਚੇ। ਅਸੀਂ ਅਜੇ ਉਸਦੇ ਨਹੀਂ, ਭਾਵੇਂ ਅਸੀਂ ਦੋ ਕਿਰਪਾਨਾਂ ਦੋ ਦਸਤਾਰਾਂ ਸਜਾਈਏ ਅਤੇ ਰੱਜ ਕੇ ਮਿੱਠਾ ਸ਼ਰਬਤ ਪੀਵੀਏ, ਨਿੱਜੀ ਉਸਤਤ ਸਾਨੂੰ ਉੱਡਣ ਲਈ ਖੰਭ ਨਹੀਂ ਦੇ ਸਕਦੀ। ਜਿਨ੍ਹਾਂ ਪਾਸ ਖੰਭ ਹਨ ਉਹ ਉੱਡਦੇ ਹਨ ਅਤੇ ਕਦੇ ਧਰਤ ਨੂੰ ਨਹੀਂ ਵੇਖਦੇ। ਬਬੀਹੇ ਨੂੰ ਆਪਣੇ ਗਾਣੇ ਤੋਂ ਬਿਨਾਂ ਕੁਝ ਨਹੀਂ ਪਤਾ ਹੁੰਦਾ। ਅੱਜ ਦੇ ਸੰਸਾਰ ਦਾ ਦੂਜਾ ਮਹਾਨ ਰੁਝਾਨ ਇਹਨਾਂ ਨਾਮ ਧਾਰੀਕ ਮਜ਼ਬਾਂ ਨੂੰ ਤਿਆਗ ਦੇਣ ਵਾਲਾ ਹੈ। ਕਾਫ਼ੀ ਹੋ ਚੁੱਕੀ ਹੈ, ਸੰਸਾਰ ਉਹਨਾਂ ਤੋਂ ਹੰਭ ਚੁੱਕਾ ਹੈ। ਮੈਂ ਗੁਰੂ ਸਾਹਿਬ ਦੀ ਇਸੇ ਉਪਰਾਮਤਾ ਵੱਲ ਤੁਹਾਡਾ ਧਿਆਨ ਦਿਵਾਉਂਦਾ ਹਾਂ, ਜੋ ਗੁਰੂ ਸਾਹਿਬਾਂ ਦੀਆਂ ਲਿਖਤਾਂ ਦੇ ਹਰ ਪੰਨੇ ਤੋਂ ਪ੍ਰਗਟ ਹੁੰਦੀ ਹੈ। ਇਹ ਅੱਜ ਦੇ ਯੁੱਗ ਦੇ ਗਿਆਨ ਪ੍ਰਾਪਤ ਅਤੇ ਸੁਤੰਤਰ ਹੋਏ ਮਨ ਦੀ ਉਪਰਾਮਤਾ ਹੈ। ਜੇ ਤੁਸੀਂ ਆਸਾ ਦੀ ਵਾਰ ਪੂਰੇ ਧਿਆਨ ਨਾਲ ਪੜ੍ਹੋ ਤੁਹਾਨੂੰ ਇਸ ਦਾ ਪਤਾ ਲੱਗ ਜਾਵੇਗਾ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਅਕਾਲ ਉਸਤਤ ਪੜ੍ਹੋ ਤਾਂ ਤੁਹਾਨੂੰ ਇਹ ਅਮਿੱਟ ਸ਼ਬਦਾਂ ਵਿੱਚ ਲਿਖੀ ਦਿਸ ਆਵੇਗੀ। ਸਾਰੇ ਦੇਵਤੇ ਪਿੱਛੇ ਸੁੱਟ ਦਿੱਤੇ ਗਏ ਹਨ, ਸਾਰੇ ਮਜ਼ਹਬ ਪਰੇ ਸੁੱਟ ਦਿੱਤੇ ਗਏ ਹਨ। ਜੇ ਤੁਸੀਂ ਗੁਰੂ ਸਾਹਿਬ ਵੱਲੋਂ ਪੈਦਾ ਕੀਤੇ ਪੰਜਾਬ ਵਿਚਲੇ ਜੀਵਨ ਨੂੰ ਵੇਖੋ ਤਾਂ ਤੁਸੀਂ ਪਹਿਲੀ ਵਾਰੀ ਸ਼ਹਿਰੀ ਜੀਵਨ ਦੇ ਚਿੰਨ੍ਹ ਉਭਰਦੇ ਵੇਖੋਗੇ। ਤੁਸੀਂ ਪਰਿਵਾਰਾਂ ਸਹਿਤ ਲੋਕਾਂ ਨੂੰ ਗਰੀਬ ਅਤੇ ਨਿਤਾਣਿਆਂ ਦੀ ਸੇਵਾ ਕਰਦੇ ਵੇਖੋਗੇ। ਇੱਕ ਆਦਮੀ ਜੋ ਜ਼ਾਹਰਾ ਤੌਰ 'ਤੇ ਉਹਨਾਂ ਦੇ ਫਿਰਕੇ ਦਾ ਨਹੀਂ ਸੀ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਇਕੱਤਰ ਹੋਏ ਸਿੱਖਾਂ ਪਾਸ ਆ ਕੇ ਸ਼ਿਕਾਇਤ ਕਰਦਾ ਹੈ ਕਿ ਕੋਈ ਜਰਵਾਣਾ ਉਸਦੀ ਪਤਨੀ ਖੋ ਕੇ ਲੈ ਗਿਆ ਹੈ। ਜੁੜ ਬੈਠੇ ਮਰਦ ਸਾਰੇ ਦੇ ਸਾਰੇ ਉੱਠ ਕੇ ਚਾਲੇ ਪਾ ਦਿੰਦੇ ਹਨ, ਕਈ ਲੜਾਈ ਵਿੱਚ ਮਾਰੇ ਜਾਂਦੇ ਹਨ, ਬਾਕੀ ਦੇ ਉਸਦੀ ਪਤਨੀ ਉਸਨੂੰ ਵਾਪਸ ਦਿਵਾ ਦਿੰਦੇ ਹਨ। ਆਮ ਸੰਸਾਰਕ ਪੱਖ ਤੋਂ ਇਹ ਸਾਰੇ ਮਨੁੱਖ ਅਨਾੜੀ ਸਨ। ਉਹਨਾਂ ਨੂੰ ਤਾਕਤ ਜਾਂ ਇਸ ਸੰਸਾਰ ਦੀ ਹਕੂਮਤ ਦੀ ਕੋਈ ਚਿੰਤਾ ਨਹੀਂ ਸੀ, ਕਿਉਂਕਿ ਸਾਰੇ ਗੁਰੂ ਦੇ ਹਨ ਅਤੇ ਅਸੀਂ ਹਾਂ ਉਸਦੇ ਅਨੰਦ ਸੇਵਕ। ਇਹ ਅਹਿਸਾਸ ਗੁਰੂ ਵਾਲਿਆਂ ਨੂੰ ਹਵਾ, ਪਾਣੀ ਅਤੇ ਰੋਸ਼ਨੀ ਵਾਂਗ ਵਿਸ਼ਵ ਵਿਆਪੀ ਬਣਾਉਂਦਾ ਹੈ। ਜੇ ਸਾਡਾ ਦੈਨਿਕ ਜੀਵਨ ਆਦਰਸ਼ਕ ਨਹੀਂ, ਜਿਵੇਂ ਕਿ ਗੁਰੂ ਸਾਹਿਬਾਂ ਦੇ ਪੁਰਾਣੇ ਸਿੱਖਾਂ ਦਾ ਸੀ, ਜੇ ਸਾਡੇ ਸਮਾਜ ਅਤੇ ਘਰਾਂ ਵਿੱਚ ਗੁਰੂ ਸਾਹਿਬਾਂ ਦੇ ਆਦਰਸ਼ਾਂ ਦਾ ਰੂਹਾਨੀ ਪ੍ਰਗਟਾਵਾ ਨਹੀਂ, ਜੋ ਜਿਵੇਂ ਕਿ ਕਲਾਕਾਰੀ ਕਾਇਟੋ ਜਾਂ ਟੋਕੀਓ ਦੇ ਘਰਾਂ ਵਿੱਚ ਰੂਹ ਦੀ ਸੰਗੀਤਕ ਸ਼ਾਨ ਦਾ ਪ੍ਰਗਟਾਵਾ ਨਹੀਂ, ਇਸ ਤੋਂ ਛੁੱਟ ਜੇ ਸੁਹਜਵਾਦੀ ਜਾਪਾਨੀ ਘਰਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਿਆਂ ਅਤੇ ਦਫ਼ਤਰਾਂ ਵਿੱਚ ਜੇ ਵਧੇਰੇ ਸਫਾਈ, ਵਧੇਰੇ ਦੈਵੀ ਮਨੁੱਖੀ ਅਹਿਸਾਸ ਨਹੀਂ, ਤਾਂ ਸਾਨੂੰ ਆਪਣੇ ਗੁਰਦੁਆਰਿਆਂ ਵਿੱਚ ਸਿੱਧੇ ਲੇਟ ਕੇ ਡੰਡੋਤ ਕਰਨ ਦਾ ਕੀ ਫਾਇਦਾ ਹੈ ਅਤੇ ਉਹਨਾਂ 'ਤੇ ਕਾਬਜ਼ ਹੋਣ ਦਾ, ਚੀਕ ਚਿਹਾੜਾ ਪਾਉਣ ਦਾ ਕੀ ਲਾਭ ਹੈ? ਤਾਂ ਮੈਂ ਨਿਰਸੰਦੇਹ ਅਕਾਲੀ ਭਰਾਵਾਂ ਦੁਆਰਾ ਗੁਰਦੁਆਰਿਆਂ 'ਤੇ ਕਬਜ਼ੇ ਨੂੰ ਚੂਣੇ ਇੱਟਾਂ ਨੂੰ ਉਜੜਾਂ ਵਾਂਗ ਜਫੇ ਮਾਰਨ ਵਾਲੀ ਗੱਲ ਸਮਝਦਾ ਹਾਂ। ਜੇ ਗੁਰੂ ਸਾਹਿਬਾਂ ਦੀ ਸਪਿਰਿਟ, ਜੋ ਇਕੱਲੀ ਹੀ ਸਾਰੇ ਮੰਦਰਾਂ ਨੂੰ ਮੁਤਬਰਕ ਬਣਾਉਂਦੀ ਹੈ, ਸਾਡੇ ਦਿਲਾਂ ਵਿੱਚੋਂ ਨਿਕਲ ਚੁੱਕੀ ਹੈ, ਤਾਂ ਸਾਡੇ ਧਰਮ ਅਸਥਾਨ ਸਾਡੇ ਲਈ ਅਤੇ ਸੰਸਾਰ ਲਈ ਕਿਸ ਅਰਥ ਹਨ? ਫਿਰ ਦੁਹਰਾ ਦੇਈਏ, ਜੇ ਗੁਰੂ ਸਾਹਿਬਾਂ ਦੀ ਸਪਿਰਿਟ ਜੋ ਇਕੱਲੀ ਹੀ ਸਾਰੇ ਮੰਦਰਾਂ ਨੂੰ ਮੁਤਬਰਕ ਬਣਾਉਂਦੀ ਹੈ ਸਾਡੇ ਦਿਲਾਂ ਵਿੱਚੋਂ ਨਿਕਲ ਚੁੱਕੀ ਹੈ ਤਾਂ ਸਾਡੇ ਧਰਮ ਅਸਥਾਨ ਸਾਡੇ ਲਈ ਅਤੇ ਸੰਸਾਰ ਲਈ ਕਿਸ ਅਰਥ ਹਨ? ਫਿਰ ਦੁਹਰਾ ਦੇਈਏ, ਜੇ ਗੁਰੂ ਸਾਹਿਬਾਂ ਦੀ ਸਪਿਰਿਟ ਜੋ ਇਕੱਲੀ ਹੀ ਸਾਰੇ ਮੰਦਰਾਂ ਨੂੰ ਮੁਤਬਰਕ ਬਣਾਉਂਦੀ ਹੈ ਸਾਡੇ ਦਿਲਾਂ ਵਿੱਚੋਂ ਨਿਕਲ ਚੁੱਕੀ ਹੈ ਤਾਂ ਸਾਡੇ ਧਰਮ ਅਸਥਾਨ ਸਾਡੇ ਲਈ ਅਤੇ ਸੰਸਾਰ ਲਈ ਕਿਸ ਅਰਥ ਹਨ? ਜੇ ਸਾਡੇ ਧਰਮ ਅਸਥਾਨ ਉਸ ਅੰਦਰੂਨੀ ਸੰਗੀਤ ਦਾ ਵਾਤਾਵਰਣ ਨਹੀਂ ਬਣਾ ਸਕਦੇ ਜਿਹੜਾ ਪੰਜਾਬ ਦੇ ਕਿੱਕਰ ਦੀਆਂ ਕੰਡਿਆਲੀਆਂ ਟਹਿਣੀਆਂ ਅਤੇ ਬਾਰਿਸ਼ ਵਾਂਗ ਵਸਿਆ ਜਦੋਂ ਭਾਈ ਲਹਿਣੇ ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਅਧੀਨ ਝੂਨਿਆਂ ਅਤੇ ਭੁੱਖਿਆਂ ਨੂੰ ਖਾਣ ਨੂੰ ਮਿਲਿਆ, ਪਿਆਰ ਵਿਗੁੱਤੇ ਲੋਕਾਂ ਅਤੇ ਕੋਮਲ ਗੁਰੂ ਕਾ ਸਨੇਹਮਈ ਪਿਆਰ ਸੁੰਗੜ ਕੇ ਨਾਮ ਮਾਤਰ ਰਹਿ ਜਾਂਦਾ ਹੈ ਅਤੇ ਉਹਨਾਂ ਲਈ ਵਹਿਮ ਭਰਿਆ ਅਤੇ ਸਾਧਾਰਨ ਵਿਸ਼ੁੱਧ ਸਤਿਕਾਰ ਉਸ ਅਹਿਸਾਸ ਦੀ ਮੌਤ ਦਾ ਚਿੰਨ੍ਹ ਹੈ ਜਿਸ ਕਾਰਨ ਉਹ ਹੋਂਦ ਵਿੱਚ ਆਏ ਸਨ। ਮੈਂ ਰੂਹਾਨੀ ਵਾਤਾਵਰਣ ਕਾਇਮ ਰੱਖਣ ਦੇ ਹੱਕ ਵਿੱਚ ਹਾਂ, ਪਰ ਵਿਰਾਸਤ ਵਿੱਚ ਮਿਲੀ ਜਾਇਦਾਦ ਦੇ ਹੱਕੀ ਅਧਿਕਾਰ ਵਾਂਗ ਨਹੀਂ। ਮੈਨੂੰ ਕੋਈ ਕਾਰਨ ਨਹੀਂ ਦਿਸਦਾ ਕਿ ਕਿਉਂ ਹਰਿਮੰਦਰ ਸਾਹਿਬ ਵਿੱਚ ਹਿੰਦੂ, ਮੁਸਲਮਾਨ ਅਤੇ ਈਸਾਈ ਆਪਣੀ ਕਥਾ ਕਰਨ ਅਤੇ ਭਜਨ ਪੜ੍ਹਨ ਨਾ ਆਉਣ, ਪਰ ਸ਼ਰਤ ਇਹ ਹੈ ਕਿ ਉਹ ਗੁਰੂ ਸਾਹਿਬਾਂ ਦੇ ਉਪਦੇਸ਼ ਦੇ ਨਜ਼ਰੀਏ ਸ਼ਾਂਤਮਈ ਝਲਕਦਾਰ ਰੂਹਾਨੀ ਵਾਤਾਵਰਣ ਕਾਇਮ ਰੱਖਣ ਲਈ ਸੇਵਾ ਕਮਾਵਣ। ਬਹੁਤ ਧਰਮਾਂ ਦੇ ਸ਼ਾਂਤ ਸੁਰਮੇਲ ਅਤੇ ਸਾਰੇ ਧਰਮਾਂ ਦੀ ਅੰਦਰੂਨੀ ਏਕਤਾ ਗੁਰੂ ਸਾਹਿਬਾਂ ਦਾ ਵਿਸ਼ੇਸ਼ ਵਿਸ਼ਾ ਹੈ। ਧਰਮਾਂ ਸੰਬੰਧੀ ਤੁਲਨਾਤਮਕ ਵਿਚਾਰਾਂ ਦਾ ਮੋਢੀ ਗੁਰੂ ਨਾਨਕ ਸੀ। ਅਕਬਰ ਨੇ ਇਸ ਨੂੰ ਕਮਜ਼ੋਰ ਸੁਪਨਮਈ ਢੰਗ ਨਾਲ ਅੱਗੇ ਚਲਾਇਆ, ਪਰ ਉਸਦੇ ਮਨ ਵਿੱਚ ਇਹ ਪ੍ਰਵਿਰਤੀ ਬੜੇ ਜ਼ੋਰਾਂ 'ਤੇ ਸੀ ਕਿ ਉਹ ਸ਼ਹਿਨਸ਼ਾਹ ਹੈ ਅਤੇ ਨਵਾਂ ਧਰਮ ਚਲਾਉਣ ਦੇ ਯੋਗ ਹੈ। ਉਸ ਦੀ ਕਰਨੀ ਲਈ ਸ਼ਾਇਦ ਅਬਦੁਲ ਫੈਜ਼ ਹੀ ਜ਼ਿੰਮੇਵਾਰ ਸੀ। ਅੱਜ ਦੇ ਯੁੱਗ ਵਿੱਚ ਪੂਰਬ ਅਤੇ ਪੱਛਮ ਇਸੇ ਰਾਹ 'ਤੇ ਪਏ ਹਨ। ਸਾਰੇ ਧਰਮਾਂ ਲਈ ਸਹਿਨਸ਼ੀਲਤਾ ਦੀ ਭਾਵਨਾ ਜਿਹੜੀ ਵਰਤਮਾਨ ਧਾਰਮਿਕ ਲਹਿਰਾਂ ਜਿਵੇਂ ਕਿ ਬ੍ਰਹਮਵਾਦ ਨੇ ਸ਼ੁਰੂ ਕੀਤੀ ਹੈ, ਸੰਸਾਰ ਦੀਆਂ ਏਕੀਕਰਨ ਦੀਆਂ ਸੱਭਿਆਚਾਰਕ ਲਹਿਰਾਂ ਸਾਰੀਆਂ ਗੁਰੂ ਸਾਹਿਬ ਦੇ ਉਸ ਪ੍ਰਭਾਵੀ ਸੰਕਲਪ ਅਧੀਨ ਹਨ, ਜਿਨ੍ਹਾਂ ਦਾ ਮਨ ਆਗਾਮੀ ਸੰਸਾਰ ਜਿਸ ਦੀ ਸਿਰਜਣਾ ਉਸਦੇ ਅਧੀਨ ਹੋਣੀ ਹੈ ਦੀਆਂ ਸਰਗਰਮੀਆਂ ਦਾ ਚਾਲਕ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।